ओंकार सतनाम कर्ता पुरख निरपौ निर्वैर अकाल मूरत अजूनी सैभं गुरुप्रसाद जप आदि सच जुगादि सच है पी सच नानक होसी पी सच ज्यों बुलावे हैं त्यों बोले हैं स्वामी कुदरत कवन हमारी साध संग नानक जस गायो जो प्रभु की अत प्यारी साध संग नानक जस गायो जो प्रभु की अत प्यारी
वाहिगुरु साहिब जी सोरठ महला पहला जिस जल निद कारण तुम जग आए सो अमृत गुर पाही जियो छोड़ो बेस एक चतुराई दुबदा यो फल नाही जियो मन रे थिर रहो मात कत जाही जियो बाहर ढूंढत बहुत दुख पाव है घर अमृत कट माही जियो रहाओ आप गुण छोड़ गुणा को तहव कर अवगुण पछताही जियो सार अवसर की सार न जान है फिर कीच बुढ़ाही जियो अंतर मैल लोभ बहु झूठे बाहर नावो काही जियो निर्मल नाम जपो सद गुरमुख अंतर की गात ताही जियो पर हर लोभ निंदा कूड़ त्यागो सच गौर बचनी फल पाही जियो ज्यो भावै त्यों राखो हर जियो जन नानक शब्द सलाही जियो वाहिगुरु जी का खालसा
वाहिगुरु जी की फतेह
सोरठ महला पहला जिस जल निद कारण तुम जग आए सो अमृत गुर पाही जियो
वाहिगुरु जी का खालसा वाहिगुरु जी की फतेह परम सम्मान योग गुरु खालसा सतसंग जियो आप संगतां वडभागी हो जिन्हां नूं गुरु चरणां विच जुड़ के सतसंगत मानन दा सुभाग समा प्राप्त हो रहा है आप संगतां ने ਜਿੱਥੇ ਪਾਵਨ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ, ਉੱਥੇ ਨਾਲ ਹੀ ਪਾਵਨ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਸਰਵਣ ਕਰ ਰਹੇ ਹੋ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਿਤ ਹੋਵੇਗਾ। 23 ਸਾਉਣ 7 ਅਗਸਤ ਨੂੰ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਮਦਮੀ ਟਕਸਾਲ ਸੰਪਰਦਾਇ ਪਿੰਡਰਾਂ ਅਤੇ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਦੇ ਮਹਾਨ ਉਦਮ ਉਪਰਾਲੇ ਦਾ ਸਦਕਾ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਦਿਹਾੜਾ 300 ਸਾਲਾ ਮਨਾਇਆ ਗਿਆ, ਉੱਥੇ ਦਮਦਮੀ ਟਕਸਾਲ ਵੱਲੋਂ ਦਮਦਮੀ ਟਕਸਾਲ ਦਾ 300 ਸਾਲਾ ਸਥਾਪਨਾ ਦਿਵਸ ਵੀ ਮਨਾਇਆ ਗਿਆ। ਕਲਗੀਧਰ ਪਾਤਸ਼ਾਹ ਨੇ ਉਸ ਪਾਵਨ ਪਵਿੱਤਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦਾ ਆਪਣੇ ਅਨੁਭਵ ਦੁਆਰਾ ਕੰਠੋਂ ਉਚਾਰਨ ਕੀਤਾ, ਉੱਥੇ ਨਾਲ ਦੀ ਨਾਲ ਗੁਰਬਾਣੀ ਦੇ ਅਰਥ ਵੀ ਪੜਾਏ, ਜਿਸ ਨੂੰ ਬੇਅੰਤ ਸੰਗਤਾਂ ਨੇ ਸੁਣਿਆ। 48 ਸਿੰਘ ਉਹ ਸਨ ਜਿਨ੍ਹਾਂ ਨੇ ਸੰਪੂਰਨ ਬਾਣੀ ਦੀ ਕਥਾ ਸਰਵਣ ਕੀਤੀ, ਸਾਰੇ ਦੇ ਸਾਰੇ ਜੀਵਨ ਮੁਕਤ ਹੋ ਗਏ। ਸਾਹਿਬ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਾਰੇ ਸਿੰਘਾਂ ਨੂੰ ਆਪਣੇ ਪਾਸ ਬੁਲਾ ਕੇ ਹੁਕਮ ਕੀਤਾ, ਖਾਲਸਾ ਜੀ, ਜਿਹੜੀ ਅੰਮ੍ਰਿਤ ਰੂਪ ਬਾਣੀ ਦੀ ਕਥਾ ਤੁਸਾਂ ਸਰਵਣ ਕੀਤੀ ਹੈ, ਸੁਣ ਹਰ ਕਥਾ ਉਤਾਰੀ ਮੈਲ ਮਹਾਂ ਪੁਨੀਤ ਪਏ ਸੁਖ ਸੈਲ। ਇਹ ਕਥਾ ਨੂੰ ਅੱਗੇ ਵੀ ਪ੍ਰਚਾਰਨਾ ਹੈ, ਅੱਗੇ ਵੀ ਪੜਾਉਣਾ ਹੈ, ਅੱਗੇ ਵੀ ਸਿਖਾਉਣਾ ਹੈ। ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਥਾ ਪੜ੍ਹਨ ਪੜਾਉਣ ਤੇ ਸਿੱਖੀ ਪ੍ਰਚਾਰ ਕਰਨ ਦੀ ਸੇਵਾ ਬਖਸ਼ਿਸ਼ ਕੀਤੀ ਤੇ ਭਾਈ ਮਨੀ ਸਿੰਘ ਜੀ ਨੂੰ ਸਤਿਗੁਰੂ ਨੇ ਆਖਿਆ, ਜਿੰਨਾ ਚਿਰ ਤੱਕ ਸਾਡਾ ਸਰੀਰ ਸਾਡੇ ਨਾਲ ਰਹਿਣਾ ਤੇ ਸਾਡੇ ਸਰੀਰ ਤੋਂ ਬਾਅਦ ਮਾਤਾ ਜੀ ਦੇ ਨਾਲ ਰਹਿ ਕੇ ਸੇਵਾ ਕਰਨੀ ਤੇ ਜਿਵੇਂ ਮਾਤਾ ਜੀ ਦੀ ਆਗਿਆ ਹੋਵੇ ਉਹਦੇ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉੱਥੇ ਜਾ ਕੇ ਗੁਰਬਾਣੀ ਦੀ ਕਥਾ ਸਿੱਖੀ ਪ੍ਰਚਾਰ ਦਾ ਇਹ ਮਹਾਨ ਕਾਰਜ ਕਰਨਾ ਹੈ। ਕਲਗੀਧਰ ਪਾਤਸ਼ਾਹ ਨੇ ਗੁਰਬਾਣੀ ਦੀ ਲੜੀਵਾਰ ਕਥਾ ਕੀਤੀ, ਜਿੱਥੋਂ ਦਮਦਮੀ ਟਕਸਾਲ ਆਰੰਭ ਹੋਈ, ਗੁਰਬਾਣੀ ਦੇ ਅਰਥਾਂ ਦੀ ਸੰਪਰਦਾਇ ਆਰੰਭ ਹੋਈ। ਸੋ ਆਪ ਸੰਗਤਾਂ ਨੇ ਜਿੱਥੇ ਪਾਵਨ ਇਤਿਹਾਸ ਦੀ ਕਥਾ ਸੁਣੀ ਹੈ, ਇਹ ਕਥਾ ਲੜੀਵਾਰ ਕਥਾ ਚੱਲ ਰਹੀ ਹੈ, ਕਿਉਂਕਿ ਸੰਪਰਦਾਇ ਵਿੱਚ ਮਹਾਂਪੁਰਖ ਪਹਿਲਾਂ ਤੋਂ ਲੈ ਕੇ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਲੜੀਵਾਰ ਕਥਾ ਕਰਕੇ ਹੀ ਸੰਗਤਾਂ ਨੂੰ ਸਰਵਣ ਕਰਵਾਉਂਦੇ ਰਹੇ ਤੇ ਹੁਣ ਗੁਰੂ ਕਿਰਪਾ ਦੁਆਰਾ ਹੁਣ ਵੀ ਦਮਦਮੀ ਟਕਸਾਲ ਦੇ ਅੰਦਰ ਲੜੀਵਾਰ ਕਥਾ ਜਿੱਥੇ ਸੰਗਤਾਂ ਨੂੰ ਸੁਣਾਈ ਜਾਂਦੀ ਹੈ, ਉੱਥੇ ਨਾਲ ਵਿਦਿਆਰਥੀਆਂ ਨੂੰ ਪੜਾਇਆ ਵੀ ਜਾਂਦਾ। ਇਸ ਲਈ ਉਸ ਕਲਗੀਧਰ ਪਾਤਸ਼ਾਹ ਦੀ ਚਲਾਈ ਪ੍ਰਪਾਟੀ ਦੇ ਅਨੁਸਾਰ ਆਪ ਸੰਗਤਾਂ ਹੁਣ ਲੜੀਵਾਰ ਗੁਰਬਾਣੀ ਦੀ ਕਥਾ ਸੁਣੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਹ ਜਾਹਰ ਪੀਰ ਜਗਤ ਗੁਰ ਬਾਬਾ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਰਚਨਾ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ, ਸਭ ਤੋਂ ਪਹਿਲਾਂ ਸਾਨੂੰ ਗੁਰੂ ਤੇ ਭਰੋਸਾ ਕਰਨਾ ਪਏਗਾ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਉ, ਕਿ ਐ ਮਨ ਥਿਰ ਰਹੋ, ਤੂੰ ਟਿਕਿਆ ਰਹੋ, ਖਲੋਤਾ ਰਹੋ, ਕਿਉਂਕਿ ਸਾਡੇ ਮਨ ਦੀ ਦਸ਼ਾ ਬੜੀ ਹੀ ਚੰਚਲ ਹੈ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਸਤਿਗੁਰੂ ਕਹਿੰਦੇ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਬਖਸ਼ੀ ਹੈ ਕਿ ਐ ਮਨਾ ਥਿਰ ਰਹੋ, ਟਿਕਿਆ ਰਹੋ, ਭਾਵ ਗੁਰੂ ਤੇ ਪਰਪੱਕ ਭਰੋਸਾ ਧਾਰਨ ਕਰ। ਸਾਡਾ ਮਨ ਇਧਰ ਉਧਰ ਡੋਲ ਜਾਂਦਾ। ਕਿਸੇ ਕਵੀ ਨੇ ਲਿਖਿਆ ਹੈ, ਸੰਸਾਰੀ ਜੀਵਾਂ ਦੀ ਹਾਲਤ ਕੀ ਹੈ, ਜਾਕੀ ਪੇਡਾ ਚਾਲ ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸੰਭਾਲ ਦੇਖੋ ਜਾਕੀ ਮੂਰਤ। ਪੇਡ ਚਾਲ ਦੇ ਵਿਚ ਪੈ ਕੇ ਜਿਸ ਪਾਸੇ ਇਕ ਆਦਮੀ ਤੁਰਦਾ, ਦੂਜੇ ਵੀ ਉਹਦੇ ਪਿੱਛੇ ਉਸੇ ਤਰ੍ਹਾਂ ਲਾਰਾ ਬਣਾ ਕੇ ਤੁਰ ਪੈਂਦੇ ਨੇ। ਜਦੋਂ ਇੱਥੇ ਅਖਬਾਰ ਪੜ੍ਹਦੇ ਹਾਂ, ਇਸ਼ਤਿਹਾਰ ਪੜ੍ਹਦੇ ਹਾਂ, ਕੋਈ ਪੀਰਾਂ ਦੇ, ਪੰਡਤਾਂ ਦੇ, ਜੋਤਸ਼ੀਆਂ ਦੇ ਇਸ਼ਤਿਹਾਰ ਵਧੇਰੇ ਪੜ੍ਹੇ ਜਾਂਦੇ ਨੇ। ਸਾਡੇ ਜਿਹੜੇ ਸਿੱਖ ਭਰਾ ਨੇ ਆਪਣੇ ਗੁਰੂ ਦਾ ਭਰੋਸਾ ਛੱਡ ਕੇ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਟੋਹ ਟਮੱਕਾ ਸਰਵਰ ਦਾ ਹਿਡਵਸ ਬਾਬੇ ਨਾਨਕ ਦੀ, ਆਪਣੇ ਗੁਰੂ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਦੇ ਨੇ। ਗੁਰੂ ਘਰ ਦੇ ਬੇਦ ਬਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਏ ਨੇ, ਉਨ੍ਹਾਂ ਨੇ ਬਹੁਤ ਸੁੰਦਰ ਲਿਖਿਆ। ਉਹ ਕਹਿੰਦੇ ਨੇ ਗੁਰਸਿੱਖ ਦਾ ਜੀਵਨ ਸੁਹਾਗਣ ਵਰਗਾ ਹੋਣਾ ਚਾਹੀਦਾ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਤਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਹੇ। ਸੁਹਾਗਣ ਉਹ ਹੈ ਜੋ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਉਹਦੀ ਸੇਵਾ ਕਰਦੀ ਹੈ, ਉਹਨੂੰ ਪ੍ਰਸੰਨ ਰੱਖਦੀ ਹੈ, ਤੇ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਹੋਰਾਂ ਨੂੰ ਖੁਸ਼ ਕਰਨ ਵਾਸਤੇ ਹਾਰ ਸ਼ਿੰਗਾਰ ਕਰੇ, ਉਹ ਫਿਰ ਸੁਹਾਗਣ ਨਹੀਂ ਦੁਹਾਗਣ ਬਣ ਜਾਂਦੀ ਹੈ। ਗੁਰਸਿੱਖ ਨੇ ਆਪਣੇ ਗੁਰੂ ਨੂੰ ਖੁਸ਼ ਕਰਨਾ, ਗੁਰੂ ਨੂੰ ਪ੍ਰਸੰਨ ਕਰਨਾ, ਹੋਰਾਂ ਦੀ ਪਰਵਾਹ ਨਹੀਂ ਕਰਨੀ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਤੇ ਜਦੋਂ ਗੁਰੂ ਪ੍ਰਸੰਨ ਹੋ ਜਾਂਦਾ ਤੇ ਸਾਰੇ ਹੋਰ ਆਪਣੇ ਆਪ ਹੀ ਪ੍ਰਸੰਨ ਹੋ ਜਾਂਦੇ ਨੇ। ਮਹਾਂਪੁਰਖ ਦਲੀਲ ਦਿੰਦੇ ਸਨ, ਉਦਾਹਰਣ ਦਿੰਦੇ ਸਨ, ਮੂਲ ਨਿਆਇ ਸੀ। ਤੁਸੀਂ ਕਿਸੇ ਬਿਰਸ਼ ਦੇ ਮੁੱਢ ਨੂੰ ਪਾਣੀ ਪਾ ਦਿਓ, ਉਹ ਸਾਰਾ ਬਿਰਸ਼ ਹਰਾ ਭਰਾ ਹੋ ਜਾਂਦਾ। ਜੇ ਤੁਸੀਂ ਟਾਹਣੀਆਂ ਨੂੰ ਪਾਣੀ ਸਿੰਜਣ ਲੱਗ ਜਾਓ, ਮੁੱਢ ਨੂੰ ਪਾਣੀ ਨਾ ਪਾਓ, ਉਹ ਬਿਰਸ਼ ਬਹੁਤੀ ਦੇਰ ਹਰਾ ਭਰਾ ਨਹੀਂ ਰਹਿ ਸਕਦਾ। ਮੁੱਢ ਨੂੰ ਪਾਣੀ ਪਾਉਣਾ ਜ਼ਰੂਰੀ ਹੈ। ਗੁਰੂ ਹੀ ਸਾਡੇ ਲਈ ਮਹਾਨ ਹੈ। ਹਰ ਗੁਰਸਿੱਖ ਨੂੰ ਕੋਈ ਵੀ ਕਾਰਜ ਕਰਨਾ ਹੋਵੇ, ਚਾਹੇ ਖੁਸ਼ੀ ਦਾ ਹੋਵੇ, ਗਮੀ ਦਾ ਹੋਵੇ, ਗੁਰੂ ਦੇ ਚਰਨਾਂ ਦਾ ਹੀ ਓਟ ਆਸਰਾ ਲੈਣਾ ਚਾਹੀਦਾ। ਤਰ ਜੀਰੇ ਇਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਏ ਕਾਰਜ ਆਵੇ ਰਾਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹੀ ਤਾਂ ਸਾਨੂੰ ਸਿੱਖਿਆ ਦੇ ਰਹੇ ਹਨ, ਮਨ ਰੇ ਥਿਰ ਰਹੋ, ਕਿ ਐ ਮਨਾ ਖੜਾ ਰਹੋ, ਭਾਵ ਆਪਣੇ ਗੁਰੂ ਤੇ ਭਰੋਸਾ ਕਰ। ਮਤ ਕਤ ਜਾਹੀ ਜੀਉ, ਹੇ ਪਿਆਰੇ ਜੀਉ, ਤੂੰ ਗੁਰੂ ਦਾ ਦਰ ਛੱਡ ਕੇ, ਜਿਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਈ, ਸੋ ਦਰ ਕੈਸੇ ਛੁੱਡੀਏ ਜੋ ਦਰ ਐਸਾ ਹੋਏ। ਤੂੰ ਉਸ ਗੁਰੂ ਦੇ ਦਰ ਨੂੰ ਛੱਡ ਕੇ ਹੋਰ ਕਿਸੇ ਪਾਸੇ ਮਤ ਜਾ। ਇਹਦਾ ਮਤਲਬ ਇਹ ਹੈ, ਸਾਨੂੰ ਆਪਣੇ ਗੁਰੂ ਤੇ ਹੀ ਭਰੋਸਾ ਰੱਖਣਾ ਚਾਹੀਦਾ। ਗੁਰੂ ਦਾ ਦਰ ਕਰ ਛੱਡ ਕੇ ਹੋਰ ਪਾਸੇ ਜਾਣਾ, ਤੇ ਫਿਰ ਇਹ ਸਾਡੇ ਲਈ ਜਿੱਥੇ ਨਮੋਸ਼ੀ ਦਾ ਕਾਰਨ ਬਣੇਗਾ, ਉਥੇ ਗੁਰੂ ਦੇ ਲਈ ਵੀ ਇਕ ਉਲਾਮਾ ਹੋਵੇਗਾ। ਕਿਉਂਕਿ ਸਤਿਗੁਰੂ ਦਾ ਬਚਨ ਹੈ, ਜੇ ਕਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀ। ਕਿ ਗੁਰੂ ਦੇ ਕੋਲ ਜੋ ਕੁਝ ਅਸੀਂ ਚਾਹੁੰਦੇ ਹਾਂ ਹੈ ਨਹੀਂ, ਸਭ ਕੁਛ ਹੈ। ਬਾਣੀ ਪੜੋ ਤਾਂ ਸਹੀ, ਸਭ ਕਿਛ ਕਰਮੈ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭੁਲਾਹੀ। ਅਸੀਂ ਅਗਿਆਨਤਾ ਵਿਚ ਪੈ ਕੇ ਹੋਰ ਪਾਸੇ ਭਟਕਦੇ ਫਿਰਦੇ ਹਾਂ, ਪਰ ਸਤਿਗੁਰੂ ਸਾਨੂੰ ਇਹ ਸਮਝਾਉਂਦੇ ਨੇ ਕਿ ਐ ਮਨਾ ਤੂੰ ਥਿਰ ਰਹੋ, ਖਲੋਤਾ ਰਹੋ, ਟਿਕਿਆ ਰਹੋ, ਭਾਵ ਗੁਰੂ ਤੇ ਪ੍ਰਪੱਕ ਭਰੋਸਾ ਰੱਖ, ਗੁਰੂ ਦੇ ਦਰ ਨੂੰ ਛੱਡ ਕੇ ਹੋਰ ਕਿਸੇ ਪਾਸੇ ਮਤ ਜਾ। ਤੇ ਨਾਲ ਹੀ ਇਹਦਾ ਹਸ਼ਰ ਵੀ ਦੱਸਦੇ ਹਨ, ਬਾਹਰ ਟੂੰਡਤ ਬਹੁਤ ਦੁੱਖ ਪਾਵੇ, ਜੇ ਤੂੰ ਗੁਰੂ ਘਰ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਮੜੀਆਂ ਮਸਾਣੀਆਂ ਦੇ ਵਿਚ ਜਾ ਕੇ ਲੱਗ ਜਾਵੇਗਾ, ਬਹੁਤ ਦੁੱਖ ਪਾਵੇ, ਫਿਰ ਬੜਾ ਦੁੱਖ ਭੋਗਣਾ ਪਵੇਗਾ। ਜਿਵੇਂ ਸੁਹਾਗਣ ਦਾ ਸਤਕਾਰ ਓਨਾ ਚਿਰ ਹੈ ਜਿੰਨਾ ਚਿਰ ਤੱਕ ਪਤੀ ਤੇ ਵਿਸ਼ਵਾਸ ਰੱਖਦੀ ਹੈ, ਜਦੋਂ ਪਤੀ ਦਾ ਭਰੋਸਾ ਡੋਲ ਗਿਆ ਤੇ ਫੇਰ ਤੇ ਉਹਨੂੰ ਉਲਾਮੇ ਮਿਲਦੇ ਨੇ। ਜੇ ਤੂੰ ਆਪਣੇ ਗੁਰੂ ਦਾ ਦਰ ਛੱਡ ਕੇ ਬਾਹਰ ਸੁਖ ਢੂੰਡੇਗਾ, ਬਹੁਤ ਦੁੱਖ ਪਾਵੇ, ਬਹੁਤਾ ਦੁੱਖ ਪਾਵੇਗਾ। ਕਰ ਅੰਮ੍ਰਿਤ ਕੱਟ ਮਾਹੀ ਜੀਓ, ਐ ਮਨਾ ਐ ਪਿਆਰੇ ਜੀਓ, ਜਿਹੜਾ ਅਸਲੀ ਅੰਮ੍ਰਿਤ ਆਤਮਕ ਆਨੰਦ ਹੈ ਉਹ ਤੇ ਘਰ ਦੇ ਵਿਚ ਹੈ। ਕੱਟ ਮਾਹੀ ਜੀਓ, ਕਰ ਸਰੀਰ ਨੂੰ ਆਖਿਆ ਹੈ। ਤੇ ਫਿਰ ਮਹਾਰਾਜ, ਸਰੀਰ ਦੇ ਵਿਚ ਵੀ ਅਨੇਕਾਂ ਤਰ੍ਹਾਂ ਦੇ ਹੋਰ ਅੰਗ ਨੇ, ਸਾਨੂੰ ਇਹ ਦੱਸੋ ਨਾਮ ਕਿੱਥੇ ਹੈ? ਤਾਂ ਸਤਿਗੁਰੂ ਕਹਿੰਦੇ ਕੱਟ ਮਾਹੀ ਜੀਓ। ਕੱਟ ਦਾ ਅਰਥ ਹੈ ਹਿਰਦਾ, ਘਰ ਦਾ ਅਰਥ ਹੈ ਸਰੀਰ, ਵੀ ਤੇਰੇ ਸਰੀਰ ਵਿਚ ਹੀ ਅੰਮ੍ਰਿਤ ਹੈ। ਕਿਹੜੇ ਥਾਂ ਤੇ ਕੱਟ ਮਾਹੀ ਜੀਓ? ਤੇਰੇ ਹਿਰਦੇ ਵਿਚ। ਨੌਨਿੰਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਸਰਾਮ। ਜੇ ਤੂੰ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ, ਗੁਰੂ ਤੇ ਭਰੋਸਾ ਰੱਖ, ਗੁਰੂ ਦੀ ਕਿਰਪਾ ਦੁਆਰਾ ਤੈਨੂੰ ਉਹ ਅੰਮ੍ਰਿਤ ਰਸ ਆਤਮਕ ਆਨੰਦ ਪ੍ਰਾਪਤ ਹੋ ਸਕਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਇਸ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਬਖਸ਼ਿਸ਼ ਕਰਦੇ ਨੇ। ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸੋਰਠ ਮਹੱਲਾ ਪਹਿਲਾ, ਜੇਸੋ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਸੋਰਠ ਰਾਗਨੀ ਵਿਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਸਭ ਨੂੰ ਸਾਂਝਾ ਉਪਦੇਸ਼ ਹੈ। ਇਹ ਦੁਨੀਆਂ ਦੇ ਲੋਗੋ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਜਲ ਨਿਧ, ਜਲ ਦੀ ਨਿਧੀ ਕੀ ਹੈ? ਅੰਮ੍ਰਿਤ। ਜਿਸ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਤੁਸੀਂ ਸੰਸਾਰ ਵਿਚ ਆਏ ਹੋ, ਭਾਵ ਸਾਡੇ ਜੀਵਨ ਦਾ ਮਨੋਰਥ ਹੈ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਨਾ। ਅੰਮ੍ਰਿਤ ਬਾਣੀ ਅਮਿਉ ਰਸ, ਅੰਮ੍ਰਿਤ ਹਰਕਾ ਨਾਉ, ਆਇਓ ਸੁਨਣ ਪੜ੍ਹਨ ਕੋ ਬਾਣੀ, ਰਸਨਾ ਜਪੈ ਨਾਮ ਤਿਲ ਤਿਲ ਕਰ ਕਟੀਏ। ਉਹ ਅੰਮ੍ਰਿਤ ਬਾਣੀ ਦੇ ਵਿਚ ਹੈ, ਉਹ ਅੰਮ੍ਰਿਤ ਨਾਮ ਦੇ ਵਿਚ ਹੈ। ਹਜ਼ੂਰ ਕਹਿੰਦੇ ਜਿਸ ਜਲਨਿਤ ਕਾਰਨ ਤੁਮ ਜਗ ਆਏ, ਜਿਸ ਅੰਮ੍ਰਿਤ ਰਸ ਦੀ ਦਾਤ ਪ੍ਰਾਪਤ ਕਰਨ ਵਾਸਤੇ ਤੁਸੀਂ ਸੰਸਾਰ ਵਿਚ ਆਏ ਹੋ, ਸੋ ਅੰਮ੍ਰਿਤ ਗੁਰਪਾਹੀ ਜੀਓ। ਹੇ ਪਿਆਰੇ ਜੀਓ, ਉਹ ਅੰਮ੍ਰਿਤ ਨਾਮ, ਉਹ ਅੰਮ੍ਰਿਤ ਆਤਮਕ ਰਸ ਗੁਰੂ ਦੇ ਪਾਸ ਹੈ।
ਛੋਡੋ ਬੀਸੋ ਭੀਖ ਚਤੁਰਾਈ, ਦੁਬਦਾ ਇਹੋ ਫਲ ਨਾਹੀ ਜੀਓ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਹੁਤੇ ਲੋਕ ਭੇਖਾਂ ਦੇ ਵਿਚ ਵਿਸ਼ਵਾਸ ਕਰਦੇ ਨੇ, ਕਿਉਂਕਿ ਦੁਨੀਆਂ ਦੇ ਵਿਚ ਪਖੰਡ ਦੀ ਪੂਜਾ ਵਧੇਰੇ ਹੈ, ਲੋਕ ਸਚਾਈ ਮਗਰ ਘੱਟ ਜਾਂਦੇ ਨੇ। ਪਰ ਕਲਗੀਧਰ ਪਾਤਸ਼ਾਹ ਨੇ ਬੜੇ ਸੁੰਦਰ ਬਚਨ ਲਿਖੇ ਨੇ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਤੁਸੀਂ ਪਖੰਡ ਕਰਕੇ ਲੋਕਾਂ ਨੂੰ ਰਜਾ ਸਕਦੇ ਹੋ, ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹੋ, ਪਖੰਡ ਵੀ ਇਕ ਕਲਾ ਹੈ। ਕਿਸੇ ਵਿਅਕਤੀ ਨੇ ਆਖਿਆ ਵੀ ਦੁਨੀਆਂ ਤੇ ਲੁੱਟਣ ਖੁਣੋਂ ਤੁਰੀ ਫਿਰਦੀ ਹੈ, ਢੰਗ ਆਉਣਾ ਚਾਹੀਦਾ, ਤੇ ਜਿਹੜੇ ਪਖੰਡੀ ਲੋਕ ਨੇ ਉਹ ਅੰਨੀ ਲੁੱਟ ਮਚਾਈ ਫਿਰਦੇ ਨੇ, ਕੋਈ ਨਾ ਕੋਈ ਟੰਗ ਵੰਗ ਬਣਾ ਕੇ ਦੁਨੀਆਂ ਨੂੰ ਲੁੱਟਦੇ ਫਿਰਦੇ ਨੇ। ਪਰ ਹਜ਼ੂਰ ਕਹਿੰਦੇ ਉਹਨਾਂ ਪਖੰਡੀਆਂ ਨੂੰ ਕਹਿੰਦੇ ਨੇ, ਛੋਡੋ ਵੇਸ ਪੇਖ ਚਤਰਾਈ, ਤੁਸੀਂ ਆਹ ਜਿਹੜਾ ਵੇਸ ਧਾਰਨ ਕੀਤਾ ਹੋਇਆ ਤੇ ਆਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਭੇਖ ਨੂੰ ਧਾਰਨ ਕੀਤਾ ਹੋਇਆ ਤੇ ਜਿਹੜੀ ਵਾਕਾਂ ਦੀ ਚਤਰਾਈ ਹੈ ਇਹਨੂੰ ਛੱਡ ਦਿਓ ਨਾ, ਤੇ ਭੇਖ ਦੇ ਵਿਚੋਂ ਰੱਬ ਨੇ ਮਿਲਣਾ ਤੇ ਚਤਰਾਈ ਨਾ ਚਤਰ ਪੁੱਜ ਪਾਈ ਹੈ। ਚਤਰਾਈ ਕਰਕੇ ਵੀ ਦੁਨੀਆਂ ਨੂੰ ਰਜਾਇਆ ਜਾ ਸਕਦਾ ਪਰ ਰੱਬ ਨਹੀਂ ਖੁਸ਼ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਤੁਸੀਂ ਆਪਣੇ ਵੇਸ ਤੇ ਭੇਖ ਦੇ ਹੰਕਾਰ ਨੂੰ ਛੱਡੋ ਤੇ ਜਿਹੜੀ ਵਾਕਾਂ ਦੀ ਚਤਰਾਈ ਹੈ, ਉਕਤੀ ਜੁਕਤੀ ਦਾ ਘੁਮੰਡ ਹੈ, ਇਹਨੂੰ ਵੀ ਛੱਡ ਦਿਓ, ਦੁਬਦਾ ਇਹੋ ਫਲ ਨਾਹੀਂ ਜੀਓ ਹੇ ਪਿਆਰੇ ਜੀਓ ਦੁਬਦਾ ਦੇ ਵਿਚ ਪੈ ਕੇ ਤੁਹਾਨੂੰ ਇਹ ਨਾਮ ਦਾ ਅੰਮ੍ਰਿਤ ਰਸ ਇਹ ਆਤਮਕ ਆਨੰਦ ਇਹ ਫਲ ਨਹੀਂ ਪ੍ਰਾਪਤ ਹੋ ਸਕਦਾ ਕਿਉਂਕਿ ਜਿੰਨਾ ਚਿਰ ਤੱਕ ਮਨ ਦੁਬਦਾ ਦੇ ਵਿਚ ਦੁਬਦਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗੁਆਇਆ ਉਨਾ ਚਿਰ ਤੱਕ ਨਾ ਬਾਣੀ ਦਾ ਰਸ ਨਾ ਨਾਮ ਦਾ ਰਸ ਨਾ ਆਤਮਾ ਦਾ ਅੰਮ੍ਰਿਤ ਰਸ ਸਾਨੂੰ ਪ੍ਰਾਪਤ ਹੋ ਸਕਦਾ ਇਹ ਦੁਬਦਾ ਉਸ ਨੂੰ ਕਹਿੰਦੇ ਨੇ ਵੀ ਸਾਡੇ ਮਨ ਦੇ ਵਿਚ ਦੋ ਕਿਸਮ ਦੀ ਵਿਚਾਰਧਾਰਾ ਚੱਲਦੀ ਰਹਿੰਦੀ ਹੈ ਇੱਕ ਚੰਗੀ ਹੁੰਦੀ ਇੱਕ ਬੁਰੀ ਹੁੰਦੀ ਹੈ ਕਦੇ ਸਾਡਾ ਮਨ ਕਹਿੰਦਾ ਵੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਗੁਰ ਮੰਤਰ ਦਾ ਜਾਪ ਅਭਿਆਸ ਕਰਨਾ ਦੂਜੇ ਪਾਸੇ ਮਨ ਆਲਸ ਕਰ ਜਾਂਦਾ ਵੀ ਕੀ ਉੱਠ ਕੇ ਕਰਨਾ ਦਿਨੇ ਕਰ ਲਵਾਂਗੇ ਮਨ ਵਿਚ ਕਈ ਵਾਰੀ ਫੁਰਨਾ ਉੱਠਦਾ ਚਲੋ ਗੁਰੂ ਘਰ ਚਲਦੇ ਆ ਉਥੇ ਜਾ ਕੇ ਕੀਰਤਨ ਕਥਾ ਸੁਣਾਗੇ ਸੇਵਾ ਕਰਾਂਗੇ ਪਰ ਦੂਜੇ ਪਾਸੇ ਮਨ ਢੇਰੀ ਟਾ ਦਿੰਦਾ ਵੀ ਚੱਲ ਅੱਜ ਰਹਿਣ ਹੀ ਦਿੰਦੇ ਆ ਘਰੇ ਹੀ ਆਪਾਂ ਫਿਲਮ ਦੇਖ ਲੈਂਦੇ ਆ ਟੈਲੀਵਿਜ਼ਨ ਦੇਖ ਲੈਂਦੇ ਆ ਗੱਪਾਂ ਛੱਪਾਂ ਮਾਰ ਲੈਂਦੇ ਇਹ ਦੁਬਦਾ ਹੈ ਇਹ ਦੁਬਦਾ ਨੂੰ ਛੱਡਣਾ ਪਵੇਗਾ ਜੇ ਅਸੀਂ ਜਿਹੜੇ ਪਾਸੇ ਤੁਰੇ ਆ ਸਾਨੂੰ ਇਕ ਪਾਸੇ ਤੁਰਨਾ ਹੀ ਪਵੇਗਾ ਚਰਨ ਚਲੋ ਮਾਰੋ ਗੋਬਿੰਦ ਜੇ ਗੁਰੂ ਦੇ ਰਸਤੇ ਜਾਣਾ ਤੇ ਚੱਲਣਾ ਹੀ ਪਵੇਗਾ ਕੋਈ ਨਾ ਕੋਈ ਜ਼ਿੰਦਗੀ ਦੀ ਮਰਜ਼ਾਦਾ ਕੋਈ ਨਿਯਮ ਸਾਨੂੰ ਬਣਾਉਣੇ ਪੈਣਗੇ ਤਾਂ ਹੀ ਸਾਨੂੰ ਇਹ ਅੰਮ੍ਰਿਤ ਫਲ ਦੀ ਦਾਤ ਪ੍ਰਾਪਤ ਹੋ ਸਕਦੀ ਹੈ
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਅਵਗੁਣ ਛੋੜ ਗੁਣਾ ਕੋ ਧਾਵੋ
ਲੋ ਹੁਣ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦੇ ਕੇ ਕਿ ਐ ਮਨ ਤੂੰ ਖੜਾ ਰਹੋ ਟਿਕਿਆ ਰਹੋ ਭਾਵ ਗੁਰੂ ਤੇ ਭਰੋਸਾ ਰੱਖ ਹੋਰ ਪਾਸੇ ਜਾਣ ਦੀ ਲੋੜ ਨਹੀਂ ਜੇ ਤੂੰ ਗੁਰੂ ਨੂੰ ਛੱਡ ਕੇ ਬਾਹਰ ਸੁਖ ਪਾਲੇਗਾ ਸੁਖ ਤੇ ਕੀ ਬਹੁਤਾ ਦੁੱਖ ਪ੍ਰਾਪਤ ਕਰੇਗਾ ਉਹ ਅੰਮ੍ਰਿਤ ਰਸ ਆਤਮਕ ਆਨੰਦ ਤੇਰੇ ਸਰੀਰ ਵਿਚ ਹੈ ਤੇਰੇ ਹਿਰਦੇ ਵਿਚ ਹੈ ਉਹਨੂੰ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਲਈ ਤੂੰ ਗੁਰੂ ਦੀ ਸ਼ਰਨ ਪੈ ਗੁਰੂ ਦੀ ਸਿੱਖਿਆ ਗੁਰੂ ਦੀ ਦੀਖਿਆ ਨੂੰ ਗ੍ਰਹਿਣ ਕਰ ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਮਨ ਨੂੰ ਕਹਿੰਦੇ ਨੇ ਅਵਗੁਣ ਛੋੜ ਗੁਣਾ ਕੋ ਧਾਵੋ ਵੀ ਨਾਲ ਇਹ ਵੀ ਸਿੱਖਿਆ ਹੈ ਵੀ ਔਗੁਣਾ ਨੂੰ ਛੱਡ ਕੇ ਜਿਹੜੇ ਐਬ ਨੇ ਨਸ਼ੇ ਨੇ ਕੁਰੈਤਾ ਨੇ ਸਿੱਖੀ ਵਿਚ ਹੁੱਕਾ ਹਜਾਮਤ ਹਲਾਲੋ ਹਰਾਮ ਬਾਰਿਸ਼ੇ ਹਿਨਾ ਕਰਦਰੂ ਸਿਆ ਫਾਮ ਇਨ੍ਹਾਂ ਔਗੁਣਾ ਨੂੰ ਛੱਡ ਐਬਾਂ ਨੂੰ ਛੱਡ ਨਸ਼ਿਆਂ ਨੂੰ ਛੱਡ ਵਿਸ਼ਿਆਂ ਨੂੰ ਛੱਡ ਗੁਣਾ ਕੋ ਧਾਵੋ ਜਿਹੜੇ ਚੰਗੇ ਗੁਣ ਨੇ ਗੁਰੂ ਮਹਾਰਾਜ ਨੇ ਗੁਰਸਿੱਖ ਨੂੰ ਆਖਿਆ ਰਹਿਣੀ ਰਹੇ ਸੋਈ ਸਿੱਖ ਮੇਰਾ ਵੀ ਪੰਜਾਂ ਕਾਰਾਂ ਦੀ ਰਹਿਤ ਰੱਖਣੀ ਹੈ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਸੰਧਿਆ ਸਮੇਂ ਰਹਿ ਰਾਤ ਸੌਣ ਲੱਗਿਆਂ ਸੋਹਲਾ ਪੜ੍ਹ ਕੇ ਸੌਣਾ ਇਹ ਜਿਹੜੇ ਚੰਗੇ ਸਿੱਖੀ ਦੇ ਗੁਣ ਨੇ ਅਸੂਲ ਨੇ ਇਨ੍ਹਾਂ ਨੂੰ ਧਾਰਨ ਕਰ ਇਹ ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ ਔਗੁਣਾ ਨੂੰ ਛੱਡ ਕੇ ਗੁਣਾਂ ਵਾਲੇ ਪਾਸੇ ਦੌੜਨਾ ਕਰ ਜਿਹੜੇ ਵਿਸ਼ੇ ਨੇ ਇਹ ਵੀ ਔਗਣ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਤੇ ਜਿਹੜੇ ਗੁਣ ਨੇ ਸਤ ਸੰਤੋਖ ਆਦਿਕ ਇਨ੍ਹਾਂ ਨੂੰ ਧਾਰਨ ਕਰਨ ਵਾਸਤੇ ਯਤਨ ਕਰ
ਕਰ ਅਵਗੁਣ ਪਛਤਾਹੀ ਜੀਓ
ਉਹ ਜ਼ਿੰਦਗੀ ਦੇ ਰਸਤੇ ਚਲਦਿਆਂ ਹੋਇਆਂ ਕਈ ਵਾਰੀ ਆਦਮੀ ਦੇ ਪਾਸੋਂ ਭੁੱਲਾਂ ਵੀ ਹੁੰਦੀਆਂ ਨੇ ਪਰ ਸਤਿਗੁਰੂ ਕਹਿੰਦੇ ਨੇ ਕਰ ਅਵਗਣ ਜਦੋਂ ਤੇਰੇ ਪਾਸੋਂ ਕੋਈ ਔਗਣ ਹੋ ਜਾਵੇ ਕੋਈ ਗਲਤੀ ਹੋ ਜਾਵੇ ਕਦੇ ਭੁੱਲ ਹੋ ਜਾਵੇ ਪਛਤਾਹੀ ਜੀਓ ਫਿਰ ਪਛਤਾਤਾਪ ਵੀ ਨਾਲ ਹੀ ਕਰ ਲਿਆ ਕਰ ਭਾਵ ਗੁਰੂ ਦੇ ਕੋਲ ਜਾ ਕੇ ਅਰਦਾਸ ਕਰਿਆ ਕਰ ਜੇ ਭੁੱਲ ਹੋ ਗਈ ਉਹਨੂੰ ਮਾਫ਼ ਕਰਵਾ ਲਿਆ ਕਰ ਤੇ ਇਹੀ ਤੇ ਸੌਖਾ ਤਰੀਕਾ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਹਨ
ਸਾਰ ਆਪ ਸਰ ਕੀ ਸਾਰ ਨਾ ਜਾਣ ਫਿਰ ਕੀਚ ਬੁਢਾਹੀ ਜੀਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਮਨਾ ਜਿਹੜੇ ਦੁਨੀਆਂ ਦੇ ਲੋਕ ਨੇ ਸਰ ਦਾ ਅਰਥ ਹੈ ਸ੍ਰੇਸ਼ਟ ਅਵਸਰ ਦਾ ਅਰਥ ਹੈ ਅਸ੍ਰੇਸ਼ਟ ਭਾਵ ਇਹ ਭਲੇ ਬੁਰੇ ਦੀ ਸਾਰ ਨਹੀਂ ਜਾਣਦੇ ਸਾਨੂੰ ਇਹ ਨਹੀਂ ਪਤਾ ਕਿਹੜਾ ਕੰਮ ਗੁਰੂ ਨੂੰ ਪਾਉਂਦਾ ਕਿਹੜਾ ਨਹੀਂ ਪਾਉਂਦਾ ਅੰਨੇ ਵਾਹ ਅਸੀਂ ਜੋ ਕੁਛ ਕਰਨਾ ਕਰੀ ਜਾ ਰਹੇ ਹਾਂ ਫਿਰ ਕੀਚ ਬੁਢਾਹੀ ਜੀਓ ਹੇ ਪਿਆਰੇ ਜੀਓ ਆ ਜਿਹੜੇ ਦੁਨੀਆਂ ਦੇ ਲੋਕ ਨੇ ਇਹ ਮੁੜ ਮੁੜ ਕੇ ਚਿੱਕੜ ਵਿਚ ਹੀ ਡੁੱਬਦੇ ਨੇ ਚਿੱਕੜ ਕੀ ਹੈ ਮਾਇਆ ਦਾ ਮੋਹ ਵਿਸ਼ਿਆਂ ਦਾ ਸੁਖ ਇਹ ਚਿੱਕੜ ਹੈ ਇਹਦੇ ਵਿਚ ਮੁੜ ਮੁੜ ਕੇ ਅਸੀਂ ਡੁੱਬਦੇ ਹਾਂ ਕਿਉਂਕਿ ਸਿਆਣੇ ਪੁਰਸ਼ਾਂ ਨੇ ਇੱਕ ਬੜੀ ਸੁੰਦਰ ਗੱਲ ਆਖੀ ਹੈ। ਉਹ ਕਹਿੰਦੇ ਨੇ ਇਹ ਮਨੁੱਖ ਜਿਹੜੀਆਂ ਨਵੀਆਂ ਗਲਤੀਆਂ ਤੇ ਬਹੁਤ ਘੱਟ ਕਰਦਾ ਤੇ ਜਿਹੜੀਆਂ ਗਲਤੀਆਂ ਇਹ ਪਹਿਲਾਂ ਕਰਦਾ ਮੁੜ ਮੁੜ ਕੇ ਉਹਨੂੰ ਦੁਹਰਾਉਂਦਾ ਰਹਿੰਦਾ। ਜੇ ਸ਼ਰਾਬ ਪੀਣੀ ਤੇ ਸ਼ਰਾਬ ਪੀ ਜਾਂਦਾ, ਜੇ ਝੂਠ ਬੋਲਣਾ ਝੂਠ ਹੀ ਬੋਲੀ ਜਾਂਦਾ, ਜੇ ਕੋਈ ਬੇਈਮਾਨੀ ਕਰਨੀ ਬੇਈਮਾਨੀ ਕਰੀ ਜਾਂਦਾ, ਮੁੜ ਮੁੜ ਕੇ ਉਹਨਾਂ ਗਲਤੀਆਂ ਨੂੰ ਦੁਹਰਾਈ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਫਿਰ ਕੀਚ ਬੁਢਾਹੀ ਜੀਓ, ਆ ਵੇਖ ਮੁੜ ਮੁੜ ਕੇ ਤੂੰ ਚਿੱਕੜ ਦੇ ਵਿਚ ਹੀ ਡੁੱਬਦਾ ਫਿਰਦਾ ਹੈ।
ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋ ਕਾਹੀ ਜੀਓ।
ਸਤਿਗੁਰੂ ਕਹਿੰਦੇ ਨੇ ਕਿ ਐ ਮਨਾ ਅੰਤਰ ਮੈਲ, ਤੇਰੇ ਅੰਦਰ ਤੇ ਮੈਲ ਹੈ। ਮਾਲ ਵਿਕਸ਼ੇਪ ਆਵਰਣ ਤਿੰਨ ਕਿਸਮ ਦੀ ਮੈਲ ਵਿਦਵਾਨਾਂ ਨੇ ਲਿਖੀ ਹੈ। ਮਲ ਦੋਸ਼ ਉਸ ਨੂੰ ਕਹਿੰਦੇ ਨੇ ਜੋ ਅਸੀਂ ਸਰੀਰ ਦੇ ਨਾਲ ਬੁਰੇ ਕੰਮ ਕਰਦੇ ਹਾਂ। ਵਿਕਸ਼ੇਪ ਜੋ ਅਸੀਂ ਮਨ ਦੁਆਰਾ ਬੁਰਾ ਚਿਤਵਦੇ ਹਾਂ ਉਹਨੂੰ ਵਿਕਸ਼ੇਪ ਕਹਿੰਦੇ ਨੇ, ਤੇ ਜਿਹੜੀ ਸਾਡੀ ਆਤਮਾ ਨੂੰ ਜਮੀਰ ਨੂੰ ਅਵਰਣ ਦਾ ਪਰਦਾ ਪਿਆ ਹੋਇਆ ਵੀ ਰੱਬ ਕਿੱਥੇ ਹੈ, ਸਾਨੂੰ ਕੌਣ ਦੇਖਣ ਵਾਲਾ, ਇਹ ਤਿੰਨ ਕਿਸਮ ਦੀ ਮੈਲ ਲੱਗੀ ਹੋਈ ਹੈ। ਸਤਿਗੁਰੂ ਕਹਿੰਦੇ ਨੇ ਅੰਦਰ ਦਾ ਤੇਰੇ ਮੈਲ ਹੈ, ਹਉਮੈ ਦੀ, ਹੰਕਾਰ ਦੀ, ਪਾਪਾਂ ਦੀ, ਵਿਸ਼ੇ ਵਾਸ਼ਨਾ ਦੀ, ਤੇ ਲੋਭ ਬਹੁਤ ਝੂਠੇ, ਤੇ ਨਾਲ ਲੋਭ ਹੀ ਤੇਰੇ ਅੰਦਰ ਬੜਾ ਹੈ ਵੀ ਸਾਰਾ ਦੁਨੀਆਂ ਦਾ ਧਨ ਮੇਰੇ ਕੋਲ ਹੀ ਆ ਜਾਵੇ, ਤੇ ਝੂਠੇ ਤੇ ਫਿਰ ਝੂਠ ਵੀ ਬੋਲਦੇ, ਅਥਵਾ ਝੂਠੇ ਐ ਝੂਠੇ ਲੋਕੋ, ਤੁਹਾਡੇ ਅੰਦਰ ਤੇ ਮੈਲ ਹੈ ਤੇ ਬਹੁਤ ਸਾਰਾ ਲੋਭ ਹੈ, ਬਾਹਰ ਨਾਵੋ ਕਾਹੀ ਜੀਓ, ਹੇ ਪਿਆਰੇ ਜੀਓ ਫਿਰ ਬਾਹਰ ਕਾਹਦੇ ਵਾਸਤੇ ਨਹਾਉਂਦੇ ਹੋ, ਕੇਵਲ ਸਰੀਰ ਦੇ ਇਸ਼ਨਾਨ ਦੇ ਨਾਲ ਸਰੀਰ ਹੀ ਪਵਿੱਤਰ ਹੋ ਸਕਦਾ, ਬਲਕਿ ਇਹ ਵੀ ਪਵਿੱਤਰ ਹੋਣਾ ਮੁਸ਼ਕਲ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿਚ ਲਿਖਿਆ ਕਾਚੀ ਭੀਤ ਨਾ ਸ਼ੁੱਧ, ਕੱਚੀ ਕੰਧ ਨੂੰ ਜਿੰਨਾ ਮਰਜ਼ੀ ਧੋ ਲਵੋ ਕਦੇ ਸ਼ੁੱਧ ਨਹੀਂ ਹੁੰਦੀ। ਠੀਕ ਹੈ, ਕੁਝ ਸਮੇਂ ਲਈ ਅਸੀਂ ਇਸ਼ਨਾਨ ਪਾਨ ਕਰਕੇ ਸਰੀਰ ਨੂੰ ਪਵਿੱਤਰ ਕਰ ਲੈਂਦੇ ਹਾਂ, ਪਰ ਹਜ਼ੂਰ ਕਹਿੰਦੇ ਪਾਣੀ ਨਾਲ ਸਰੀਰ ਤਾਂ ਪਵਿੱਤਰ ਹੋ ਸਕਦਾ ਪਰ ਮਨ ਦੀ ਮੈਲ ਨੂੰ ਤਾਂ ਪਾਣੀ ਨੇ ਦੂਰ ਨਹੀਂ ਕਰਨਾ, ਮਨ ਦੀ ਮੈਲ ਨੂੰ ਤੇ ਬਾਣੀ ਨੇ ਧੋਣਾ। ਪਾਣੀ ਤੇ ਬਾਣੀ, ਪਾਣੀ ਤੇ ਬਾਣੀ ਦਾ ਪ੍ਰਯੋਗ ਅੰਮ੍ਰਿਤ ਵੇਲੇ ਗੁਰਸਿੱਖ ਨੂੰ ਕਰਨਾ ਜ਼ਰੂਰੀ ਹੈ। ਪਹਿਲਾਂ ਇਸ਼ਨਾਨ ਕਰੇ ਤੇ ਫਿਰ ਨਿਤਨੇਮ ਕਰੇ, ਇਉਂ ਪਾਣੀ ਤੇ ਬਾਣੀ ਦੇ ਨਾਲ ਕਰ ਇਸ਼ਨਾਨ ਸਿਮਰ ਪ੍ਰਵੇ ਆਪਣਾ ਮਨ ਤਨ ਪਏ ਰੋਗਾ, ਸਰੀਰ ਵੀ ਨਿਰਮਲ ਹੋ ਜਾਂਦਾ ਹੈ ਤੇ ਮਨ ਵੀ ਨਿਰਮਲ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਬਾਹਰੋਂ ਨਹਾਉਣ ਦਾ ਕੋਈ ਲਾਭ ਨਹੀਂ ਜੇ ਅੰਦਰ ਮੈਲ ਹੈ। ਅੰਤਰ ਮੈਲ ਜੇ ਤੀਰਥ ਨਾਵੈ ਤਿਸਬੈ ਕੁੰਠ ਨਾ ਜਾਣਾ, ਜਿਸ ਦੇ ਅੰਦਰ ਮੈਲ ਹੈ ਜਿੰਨਾ ਮਰਜ਼ੀ ਤੀਰਥਾਂ ਤੇ ਨਹਾ ਲਵੇ ਉਹ ਕਦੇ ਬੈਕੁੰਠ ਦੇ ਵਿਚ ਨਹੀਂ ਜਾ ਸਕਦਾ। ਇਸੇ ਲਈ ਹਜ਼ੂਰ ਸਾਨੂੰ ਇਨ੍ਹਾਂ ਪਖੰਡਾਂ ਤੋਂ ਵਰਜਦੇ ਨੇ, ਭਾਈ ਤੁਸੀਂ ਅੰਦਰ ਤੇ ਤੁਹਾਡੇ ਮੈਲ ਹੈ ਤੇ ਬੜਾ ਲੋਭ ਹੈ, ਬਾਹਰ ਕਿਸ ਵਾਸਤੇ ਨਹਾਉਂਦੇ ਹੋ? ਬਾਹਰ ਤੇ ਨਹਾਉਣਾ ਇਹ ਸਰੀਰ ਦੀ ਪਵਿੱਤਰਤਾ ਦਾ ਸਾਧਨ ਤੇ ਹੋ ਸਕਦਾ, ਪਰ ਮਨ ਦੀ ਮੈਲ ਨੂੰ ਧੋਣ ਦਾ ਸਾਧਨ ਤੇ ਬਾਣੀ ਤੇ ਸਿਮਰਨ ਹੈ, ਉਹ ਵੀ ਤੁਹਾਨੂੰ ਕਰਨਾ ਚਾਹੀਦਾ ਹੈ।
ਨਿਰਮਲ ਨਾਮ ਜਪੋ ਸਾਧ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ।
ਸਾਡੇ ਅੰਦਰ ਮਨ ਦੀ ਪਵਿੱਤਰਤਾ ਕਿਵੇਂ ਹੋ ਸਕਦੀ ਹੈ? ਹਜ਼ੂਰ ਕਹਿੰਦੇ ਨਿਰਮਲ ਨਾਮ, ਵਾਹਿਗੁਰੂ ਦਾ ਨਾਮ ਬਹੁਤ ਨਿਰਮਲ ਤੀਰਥ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਿਰਮਲ ਨਾਮ ਜਪੋ, ਇਹ ਨਾਮ ਇੱਕ ਨਿਰਮਲ ਤੀਰਥ ਹੈ, ਤੁਸੀਂ ਨਾਮ ਜਪੋ ਤੇ ਗੁਰਮੁਖ ਬਣ ਕੇ ਹਮੇਸ਼ਾ ਲਈ ਨਾਮ ਜਪੋ। ਅੰਤਰ ਕੀ ਗਤ ਤਾਹੀ ਜੀਓ, ਹੇ ਪਿਆਰੇ ਜੀਓ, ਨਾਮ ਜਪਣ ਦੇ ਨਾਲ ਤੁਹਾਡੇ ਅੰਦਰ ਦੀ ਗਤ ਦਾ ਅਰਥ ਹੈ ਪਵਿੱਤਰਤਾ, ਤੁਹਾਡੇ ਅੰਦਰ ਦੀ ਪਵਿੱਤਰਤਾ ਹੋ ਸਕਦੀ ਹੈ, ਤੁਹਾਡੇ ਮਨ ਦੀ ਸ਼ੁੱਧੀ ਹੋ ਸਕਦੀ ਹੈ, ਤੁਹਾਡੀ ਬੁੱਧੀ ਦੀ ਮੈਲ ਧੋਤੀ ਜਾ ਸਕਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ, ਭਰੀਏ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੈ ਰੰਗ। ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਗੁਰਦੇਵ ਜੀ ਫਰਮਾਉਂਦੇ ਨੇ ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਇਹ ਹੈ ਮਨ ਦੀ ਮੈਲ ਨੂੰ ਧੋਣ ਦਾ ਤਰੀਕਾ, ਵਾਹਿਗੁਰੂ ਦਾ ਨਾਮ ਜਪੋ।
ਹਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਹ ਜਿਹੜੇ ਔਗਣ ਨੇ ਐਬ ਨੇ ਇਹਨਾਂ ਨੂੰ ਛੱਡੋ। ਪਰ ਹਰ ਲੋਭ, ਪਹਿਲੀ ਗੱਲ ਲੋਭ ਨੂੰ ਛੱਡੋ। ਲੋਭ ਦਾ ਮਤਲਬ ਇਹ ਹੈ ਆਪਣੀ ਕਿਰਤ ਕਰਕੇ ਹੱਕ ਪ੍ਰਾਪਤ ਕਰਨਾ, ਇਹਨੂੰ ਲੋਭ ਨਹੀਂ ਕਹਿੰਦੇ। ਲੋਭ ਉਸ ਨੂੰ ਕਹਿੰਦੇ ਨੇ ਵੀ ਜਦੋਂ ਅਸੀਂ ਕਿਸੇ ਦੇ ਹੱਕ ਨੂੰ ਖੋਹਣ ਦਾ ਯਤਨ ਕਰਦੇ ਹਾਂ, ਇਹ ਐਸਾ ਕੰਮ ਨਹੀਂ ਕਰਨਾ ਚਾਹੀਦਾ। ਹਜ਼ੂਰ ਕਹਿੰਦੇ ਨੇ ਆਪਣਾ ਹੱਕ ਲੈਣਾ ਇਹ ਕੋਈ ਬੁਰੀ ਗੱਲ ਨਹੀਂ, ਕਿਸੇ ਦੇ ਹੱਕ ਨੂੰ ਖੋਹਣਾ ਇਹ ਮਾੜੀ ਗੱਲ ਹੈ। ਇਸ ਲੋਭ ਨੂੰ ਛੱਡੋ, ਨਿੰਦਿਆ ਛੱਡੋ। ਨਿੰਦਿਆ ਵੀ ਕਿਸੇ ਦੇ ਵਿੱਚ ਕੋਈ ਔਗੁਣ ਹੋਵੇ ਉਸ ਔਗੁਣ ਨੂੰ ਕਹਿਣਾ ਇਹ ਨਿੰਦਿਆ ਨਹੀਂ, ਪਰ ਕਿਸੇ ਵਿੱਚ ਔਗੁਣ ਤਾਂ ਨਾ ਹੋਵੇ ਐਵੇਂ ਝੂਠਾ ਦੋਸ਼ ਆਰੋਪਣਾ ਇਹਨੂੰ ਨਿੰਦਿਆ ਆਖਿਆ ਜਾਂਦਾ। ਇਹ ਵੀ ਕੰਮ ਛੱਡੋ ਤੇ ਨਾਲ ਕੂੜ ਦਾ ਅਰਥ ਹੈ ਝੂਠ ਬੋਲਣਾ ਛੱਡੋ। ਸੱਚ ਗੁਰਬਚਨੀ ਫਲ ਪਾਹੀ ਜੀਓ। ਹਜ਼ੂਰ ਕਹਿੰਦੇ ਨੇ ਭਾਈ ਫਿਰ ਸੱਚ ਨਿਸ਼ਚੇ ਕਰਕੇ ਗੁਰੂ ਦੇ ਬਚਨਾਂ ਨੂੰ ਕਮਾਓ। ਜਦੋਂ ਗੁਰੂ ਦੇ ਬਚਨਾਂ ਨੂੰ ਕਮਾਓਗੇ ਲੋਭ ਵੀ ਛੱਡ ਦਿੱਤਾ, ਨਿੰਦਿਆ ਵੀ ਛੱਡ ਦਿੱਤੀ, ਝੂਠ ਵੀ ਛੱਡ ਦਿੱਤਾ, ਫਲ ਪਾਹੀ ਜੀਓ, ਫਿਰ ਤੁਹਾਨੂੰ ਅਸਲੀ ਜਿਹੜਾ ਜੀਵਨ ਦਾ ਫਲ ਹੈ ਆਤਮਕ ਆਨੰਦ ਅੰਮ੍ਰਿਤ ਨਾਮ ਦਾ ਰਸ ਉਹ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ।
ਜਿਉਂ ਭਾਵ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸਬਦ ਸਲਾਹੀ ਜੀਓ।
ਲੋ ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰੋ, ਹੇ ਵਾਹਿਗੁਰੂ ਜੀ ਜਿਉਂ ਭਾਵੈ ਜਿਵੇਂ ਤੁਹਾਨੂੰ ਪਾਉਂਦਾ ਹੈ ਉਸੇ ਤਰ੍ਹਾਂ ਸਾਨੂੰ ਰੱਖ ਲੋ, ਕਿਉਂਕਿ ਹੁਣ ਅਸੀਂ ਤੁਹਾਡੇ ਹੀ ਰੱਖਣ ਜੋਗੇ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਸ਼ਰਨ ਪਿਆਂ ਦੀ ਲਾਜ ਵਾਹਿਗੁਰੂ ਪਰਮੇਸ਼ਰ ਹੀ ਰੱਖਦਾ ਹੈ, ਇਸ ਲਈ ਉਹਦੇ ਚਰਨਾਂ ਵਿਚ ਅਰਦਾਸ ਕਰੋ, ਜਨ ਨਾਨਕ ਸ਼ਬਦ ਸਲਾਹੀ ਜੀਓ। ਹੇ ਪਿਆਰੇ ਜੀਓ, ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹਤ ਕਰੋ, ਭਾਵ ਬਾਣੀ ਦੁਆਰਾ ਤੁਸੀਂ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਕਿਉਂਕਿ ਬਾਣੀ ਤੋਂ ਬਿਨਾਂ ਅਸੀਂ ਜੇ ਕਿਸੇ ਹੋਰ ਢੰਗ ਦੇ ਨਾਲ ਵਾਹਿਗੁਰੂ ਦੀ ਸਿਫਤ ਕਰੀਏ ਤਾਂ ਨਹੀਂ ਹੋ ਸਕਦੀ। ਬਾਣੀ ਧੁਰ ਕੀ ਬਾਣੀ ਹੈ, ਇਸੇ ਲਈ ਗੁਰਬਾਣੀ ਦੇ ਕੀਰਤਨ ਦੁਆਰਾ ਹੀ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਇਹ ਗੁਰੂ ਦਾ ਹੁਕਮ ਹੈ, ਤੇ ਨਾਲ ਇਹ ਵੀ ਸਤਿਗੁਰੂ ਮਹਾਰਾਜ ਨੇ ਸਾਨੂੰ ਹਦਾਇਤ ਕੀਤੀ ਹੈ। ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪਰਵਾਹੋ। ਇਉ ਬਾਣੀ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ।
ਸੋਰਠ ਮਹੱਲਾ ਪਹਿਲਾ ਪੰਚ ਪਦੇ, ਆਪਣਾ ਘਰ ਮੂਸਤ ਰਾਖ ਨਾ ਸਕੈ, ਕੀ ਭਾਰ ਕਰ ਜੋ ਹੁਣ ਲਾਗਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਇਸ ਮਨ ਨੂੰ ਕਿੰਨਾ ਵੀ ਸਮਝਾਈਏ ਪਰ ਇਹ ਸਮਝਦਾ ਨਹੀਂ ਹੈ, ਕਿਉਂਕਿ ਸਾਡੇ ਮਨ ਦਾ ਸੁਭਾਵ ਹੈ ਜਿਵੇਂ ਬੱਚੇ ਕੋਈ ਸ਼ਰਾਰਤ ਕਰਦੇ ਨੇ ਆਪਾਂ ਉਨ੍ਹਾਂ ਨੂੰ ਰੋਕਦੇ ਹਾਂ, ਤੂੰ ਇਹ ਕੰਮ ਨਾ ਕਰ। ਬੱਚੇ ਬੜੇ ਨਾਦਾਨ ਹੁੰਦੇ ਨੇ, ਉਹ ਮੁੜ ਮੁੜ ਕੇ ਜਿਹੜੀ ਗੱਲ ਤੋਂ ਵਰਜਦੇ ਆ ਉਹੀ ਕੰਮ ਕਰਦੇ ਨੇ। ਸਾਡੇ ਮਨ ਦਾ ਸੁਭਾਅ ਵੀ ਇਹ ਬਣਿਆ ਹੋਇਆ, ਜਿਹੜੀ ਗੱਲ ਅਸੀਂ ਨਹੀਂ ਕਰਨੀ ਚਾਹੁੰਦੇ ਇਹ ਉਹੀ ਮੁੜ ਮੁੜ ਕੇ ਉਹੀ ਗਲਤੀ ਉਹੀ ਭੁੱਲ ਕਰਦਾ ਰਹਿੰਦਾ। ਤੇ ਮਹਾਰਾਜ ਇਹਨੂੰ ਸਮਝਾਓ ਤਾਂ ਸਤਿਗੁਰੂ ਮਹਾਰਾਜ ਨੇ ਇਸ ਮਨ ਨੂੰ ਸਮਝਾਉਣ ਦੀ ਖਾਤਰ ਇਹ ਦੂਸਰਾ ਸ਼ਬਦ ਉਚਾਰਨ ਕੀਤਾ, ਮਨ ਰੇ ਸਮਝ ਕਵਨ ਮਤ ਲਾਗਾ, ਕਿ ਐ ਮਨਾ ਤੂੰ ਸਮਝ, ਕੋਈ ਹੋਸ਼ ਕਰ, ਕੋਈ ਮਾੜੀ ਮੋਟੀ ਕਿਸੇ ਦੇ ਪਾਸੋਂ ਅਕਲ ਲੈ, ਕਵਨ ਮਤ ਲਾਗਾ ਤੂੰ ਕਿਹੜੀ ਖੋਟੀ ਮਤ ਵਿਚ ਲੱਗਿਆ ਫਿਰਦੈ। ਨਾ ਵਿਸਾਰ ਅਨਰਸ ਲੋਬਾਨੇ, ਫਿਰ ਪਛਤਾਹੀ ਅਭਾਗਾ, ਅਭਾਗਿਆ ਤੂੰ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਜਿਹੜੇ ਹੋਰ ਨਸ਼ਿਆਂ ਦੇ ਵਿਸ਼ਿਆਂ ਦੇ ਰਸ ਨੇ ਪਦਾਰਥਾਂ ਦੇ ਰਸ ਨੇ ਉਨ੍ਹਾਂ ਦੇ ਵਿਚ ਲੁਭਾਏ ਮਾਨ ਹੋ ਰਿਹਾ ਹੈ, ਪਰ ਇਕ ਗੱਲ ਯਾਦ ਰੱਖ, ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੋਵੇ। ਜਦੋਂ ਤੂੰ ਨਾਮ ਦੇ ਰਸ ਨੂੰ ਛੱਡ ਕੇ ਹੋਰ ਰਸਾਂ ਨੂੰ ਭੋਗਦਾ ਰਿਹਾ ਤੇਰੇ ਸਰੀਰ ਨੂੰ ਰੋਗ ਲੱਗ ਜਾਣਗੇ, ਬਿਮਾਰੀਆਂ ਲੱਗ ਜਾਣਗੀਆਂ, ਫਿਰ ਪਛਤਾਹੇ ਅਭਾਗਾ, ਉਹ ਭਾਗਿਆ ਫਿਰ ਮੁੜ ਕੇ ਪਛਤਾਪ ਕਰੇਗਾ, ਫਿਰ ਰੋਵੇਗਾ। ਤੂੰ ਪਹਿਲਾਂ ਹੀ ਗੁਰੂ ਦੀ ਗੱਲ ਮੰਨ ਲੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦ ਤਨ ਪੀੜੀ ਹੈ ਮਨ ਮਹਿ ਚੱਲੈ ਵਿਕਾਰ, ਉਹ ਭਾਈ ਚੀਜ਼ਾਂ ਨਾ ਖਾ ਜਿਹਦੇ ਨਾਲ ਤੇਰੇ ਸਰੀਰ ਦੇ ਵਿਚ ਰੋਗ ਪੈਦਾ ਹੋਣ ਤੇ ਮਨ ਵੀ ਵਿਕਾਰੀ ਹੋਵੇ, ਭਾਵ ਸ਼ਰਾਬ ਕੁਬਾਬ ਆਦਿ ਜਿਹੜੀਆਂ ਨਖਿਤ ਚੀਜ਼ਾਂ ਨੇ ਇਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰ। ਲੋਹਣ ਆਰੰਭ ਤੋਂ ਸਤਿਗੁਰੂ ਫਿਰ ਫਰਮਾਉਂਦੇ ਨੇ ਸੋਰਠ ਮਹੱਲਾ ਪਹਿਲਾ ਪੰਚ ਪਦੇ। ਸੋਰਠ ਰਾਗ ਵਿਚ ਪਹਿਲੇ ਪਾਤਸ਼ਾਹ ਇਹ ਪੰਜ ਪਦਿਆਂ ਵਾਲੇ ਪੰਜ ਪੌੜੀਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ।
ਆਪਣਾ ਘਰ ਮੂਸਤ ਰਾਖ ਨਾ ਸਕ ਹੈ ਕੀ ਪਾਰ ਘਰ ਜੋ ਹੁਣ ਲਾਗਾ।
ਲੋ ਹਜ਼ੂਰ ਕਹਿੰਦੇ ਨੇ ਕਿ ਆਪਣੇ ਮਨ ਨੂੰ ਸਮਝਾਓ, ਖਾਸ ਕਰਕੇ ਜਦੋਂ ਸਾਡਾ ਮਨ ਪਖੰਡ ਵਿਚ ਪੈਂਦਾ ਹੈ ਨਾ, ਦਿਖਾਵੇ ਵਿਚ ਪੈਂਦਾ ਹੈ, ਲੋਕਾਂ ਨੂੰ ਵੀ ਕਿਵੇਂ ਲੁੱਟਣਾ ਸੁੱਟਣਾ ਉਸ ਬਾਰੇ ਸੋਚਦਾ ਹੈ, ਉਸ ਵੇਲੇ ਆਹ ਸ਼ਬਦ ਦੁਆਰਾ ਆਪਣੇ ਮਨ ਨੂੰ ਸਮਝਾਉਣਾ ਹੈ। ਆਪਣਾ ਘਰ ਮੂਸਤ ਰੱਖ ਨਾ ਸਕੇ, ਓਏ ਮਨਾ, ਤੇਰਾ ਆਪਣਾ ਘਰ ਤੇ ਲੁੱਟਿਆ ਜਾ ਰਿਹਾ ਹੈ, ਉਹਨੂੰ ਤੇ ਤੂੰ ਰੱਖ ਨਹੀਂ ਸਕਦਾ, ਆਪਣੇ ਘਰ ਨੂੰ ਲੁੱਟਣ ਖੋਣੋਂ ਬਚਾ ਨਹੀਂ ਸਕਦਾ। ਕੀ ਪਰ ਘਰ ਜੋਹਨ ਲੱਗਾ, ਤੂੰ ਹੁਣ ਪਰਾਏ ਘਰਾਂ ਨੂੰ ਤਾੜਨ ਵਾਸਤੇ ਲੱਗਿਆ ਹੋਇਆ, ਆਪਣਾ ਘਰ ਲੁੱਟਿਆ ਜਾ ਰਿਹਾ ਹੈ, ਤੂੰ ਹਾਲੇ ਵੀ ਠੱਗੀਆਂ ਠੋਰੀਆਂ ਕਰਨ ਵਿਚ ਲੱਗਿਆ ਹੋਇਆ ਵੀ ਕਿਵੇਂ ਮੈਂ ਲੋਕਾਂ ਨੂੰ ਲੁੱਟਣਾ ਸੁੱਟਣਾ ਹੈ, ਕਿਵੇਂ ਲੋਕਾਂ ਦਾ ਹੱਕ ਖੋਹਣਾ ਹੈ, ਤੂੰ ਇਹੋ ਜਿਹੇ ਖੋਟੇ ਢੰਗ ਤਰੀਕੇ ਵਰਤ ਰਿਹਾ ਹੈ।
ਘਰ ਦਰ ਰੱਖ ਜੀ ਰਸ ਚੱਖ ਜੋ ਗੁਰਮੁਖ ਸੇਵਕ ਲਾਗਾ।
ਫਿਰ ਮਹਾਰਾਜ ਮੈਂ ਆਪਣੇ ਘਰ ਨੂੰ ਕਿਵੇਂ ਰੱਖ ਸਕਦਾ ਹਾਂ? ਹਜ਼ੂਰ ਕਹਿੰਦੇ ਘਰ ਦਰ ਰੱਖ ਹੈ, ਤੂੰ ਆਪਣੇ ਘਰਬਾਰ ਨੂੰ ਤਾਂ ਹੀ ਬਚਾ ਕੇ ਰੱਖ ਸਕਦਾ ਜੇ ਰਸ ਚੱਖ ਹੈ, ਜੇ ਤੂੰ ਨਾਮ ਬਾਣੀ ਦਾ ਰਸ ਚੱਖ ਲਵੇ। ਨਾਮ ਬਾਣੀ ਦਾ ਰਸ ਕੌਣ ਚੱਖਦਾ ਹੈ? ਜੋ ਗੁਰਮੁਖ ਸੇਵਕ ਲੱਗਾ, ਜਿਹੜਾ ਗੁਰਮੁਖ ਗੁਰੂ ਦੁਆਰਾ ਸੇਵਕ ਬਣ ਕੇ ਗੁਰੂ ਦੀ ਸੇਵਾ ਦੇ ਵਿਚ ਲੱਗਿਆ ਤੇ ਗੁਰੂ ਦੀ ਆਗਿਆ ਮੰਨਣ ਲੱਗ ਪਿਆ, ਆਗਿਆ ਸਾਹਮਣੀ ਸਾਹਿਬ ਸੇਵਾ, ਉਹੀ ਆਪਣੇ ਘਰਬਾਰ ਨੂੰ ਬਚਾ ਸਕਦਾ ਹੈ।
ਮਨ ਲਈ ਸਮਝ ਕਮਨ ਮਤ ਲਾਗਾ, ਨਾਮ ਵਿਸਾਰ ਅਨ ਰਸ ਲੋ ਬਾਨੇ ਫਿਰ ਪਛਤਾਹੇ ਅਭਾਗਾ ਰਹਾਉ। ਆਬਦ ਕੋ ਹਰਖ ਜਾਤ ਕੋ ਰੂਬ ਇਹੋ ਦੁਖ ਸੁਖ ਨਾਲੇ ਲਾਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ, ਵੇਖ ਤੂੰ ਖੋਟੀ ਮਤ ਵਿਚ ਲੱਗਿਆ ਹੋਇਆ, ਤੂੰ ਇਹਨੂੰ ਛੱਡ। ਆ ਜੋ ਵਾਹਿਗੁਰੂ ਪਰਮੇਸ਼ਰ ਨੇ ਇਕ ਨਿਯਮ ਬਣਾਇਆ ਹੈ, ਆਵਤ ਕੋ ਹਰਖ, ਜਦੋਂ ਤੇਰੇ ਪਾਸ ਕੋਈ ਪਦਾਰਥ ਆਉਂਦਾ ਉਸ ਵੇਲੇ ਬੜਾ ਖੁਸ਼ ਹੋ ਜਾਂਦਾ। ਜਾਤ ਕੋ ਰੋਵੈ, ਜਦੋਂ ਚਲਿਆ ਜਾਵੇ ਉਥੋਂ ਨਿਕਲ ਜਾਵੇ ਫਿਰ ਰੋਣ ਲੱਗ ਜਾਂਦਾ। ਮਨੁੱਖ ਦਾ ਸੁਭਾਵ ਹੈ, ਮਾਟੀ ਕੋ ਪੁਤਲਾ ਕੈਸੇ ਨੱਚਤ ਹੈ, ਇਹ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ ਹੈ। ਜਬ ਕੁਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਜਦੋਂ ਕੁਛ ਮਿਲ ਜਾਂਦਾ ਹੰਕਾਰ ਕਰਦਾ, ਜਦੋਂ ਹੱਥੋਂ ਖੁਸ ਜਾਵੇ ਤੇ ਰੋਣ ਲੱਗ ਜਾਂਦਾ। ਸਾਰੇ ਲੋਕਾਂ ਦਾ ਸੁਭਾਅ ਇਹੀ ਹੈ ਨਾ। ਹਜ਼ੂਰ ਫਰਮਾਉਂਦੇ ਨੇ ਵੀ ਵੇਖ, ਜਦੋਂ ਕੋਈ ਚੀਜ਼ ਆਉਂਦੀ ਉਸ ਵੇਲੇ ਖੁਸ਼ ਹੋ ਜਾਂਦਾ, ਜਦੋਂ ਚਲੀ ਜਾਵੇ ਰੋਣ ਲੱਗ ਜਾਂਦਾ। ਇਹ ਦੁੱਖ ਸੁੱਖ ਨਾਲੇ ਲੱਗਾ, ਇਹ ਦੁੱਖ ਤੇ ਸੁੱਖ ਇਹ ਹਮੇਸ਼ਾ ਤੇਰੇ ਨਾਲ ਹੀ ਲੱਗਿਆ ਹੋਇਆ। ਭਾਵ ਦੁੱਖ ਤੇ ਸੁੱਖ ਤੇਰੇ ਜੀਵਨ ਦਾ ਅਨਿੱਖਣਵਾਂ ਅੰਗ ਨੇ। ਦੁੱਖ ਨੂੰ ਦੇਖ ਕੇ ਘਬਰਾਉਣਾ ਨਹੀਂ ਚਾਹੀਦਾ, ਸੁੱਖ ਨੂੰ ਵੇਖ ਕੇ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਗੁਰਸਿੱਖ ਨੂੰ ਇਕ ਸਮ ਅਵਸਥਾ ਦੇ ਵਿਚ ਹੀ ਵਿਚਰਨਾ ਚਾਹੀਦਾ ਹੈ।
ਆਪੇ ਦੁੱਖ ਸੁੱਖ ਭੋਗ ਭੁਗਾਵੇ ਗੁਰਮੁਖ ਸੋ ਅਨੁਰਾਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰਮੁਖ ਹੈ, ਗੁਰਮੁਖ ਸੋ ਅਨੁਰਾਗਾ, ਜਿਹੜਾ ਗੁਰਮੁਖ ਹੈ ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਅਨੁਰਾਗ ਕਰਦਾ। ਅਨੁਰਾਗ ਦਾ ਅਰਥ ਹੈ ਪ੍ਰੇਮ। ਗੁਰਮੁਖ ਤਾਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਪ੍ਰੇਮ ਕਰਦਾ, ਆਪੇ ਦੁੱਖ ਸੁੱਖ ਭੋਗ ਭੁਗਾਵੇ, ਕਿਉਂਕਿ ਗੁਰਮੁਖ ਨੂੰ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੁੰਦਾ। ਉਹ ਕਹਿੰਦਾ ਵੀ ਉਹ ਵਾਹਿਗੁਰੂ ਆਪ ਹੀ ਜੀਵ ਨੂੰ ਕੀਤੇ ਕਰਮਾਂ ਦੇ ਅਨੁਸਾਰ ਦੁੱਖ ਸੁੱਖ ਦੇ ਭੋਗ ਭੁਗਾਉਂਦਾ ਹੈ, ਭਾਵ ਉਹ ਵਾਹਿਗੁਰੂ ਕਿਸੇ ਦਾ ਦੁਸ਼ਮਣ ਨਹੀਂ ਹੈ। ਜਿਵੇਂ ਆਪਾਂ ਸਮਝ ਲੈਂਦੇ ਹਾਂ ਨਾ, ਕੋਈ ਮੁਸੀਬਤ ਆ ਜਾਵੇ ਪਤਾ ਨਹੀਂ ਰੱਬ ਵੀ ਸਾਡੇ ਤੇ ਨਾਰਾਜ਼ ਹੋਇਆ, ਪਰ ਸਤਿਗੁਰੂ ਕਹਿੰਦੇ ਨੇ ਇਹ ਜੀਵ ਦੇ ਆਪਣੇ ਕਰਮ ਹੁੰਦੇ ਨੇ, ਇਹ ਦੁੱਖ ਸੁੱਖ ਨਾਲ ਹੀ ਇਸ ਜੀਵਨ ਦੇ ਨਾਲ ਜੁੜਿਆ ਹੋਇਆ ਹੈ। ਪਰ ਜਿਹੜਾ ਗੁਰਮੁਖ ਹੈ, ਚਾਹੇ ਦੁੱਖ ਮਿਲੇ ਚਾਹੇ ਸੁੱਖ ਮਿਲੇ, ਉਹ ਉਸ ਵਾਹਿਗੁਰੂ ਦੇ ਨਾਲ ਹੀ ਪ੍ਰੇਮ ਕਰਦਾ ਹੈ। ਉਹ ਕਦੇ ਵੀ ਵਾਹਿਗੁਰੂ ਦੇ ਨਾਲੋਂ ਪ੍ਰੇਮ ਨਹੀਂ ਤੋੜਦਾ। ਉਹਨੂੰ ਪਤਾ ਵਾਹਿਗੁਰੂ ਕੀਤੇ ਕਰਮਾਂ ਅਨੁਸਾਰ ਜੀਵ ਨੂੰ ਦੁੱਖ ਸੁੱਖ ਦੇ ਭੋਗ ਭੁਗਾਉਂਦਾ ਹੈ।
ਹਰ ਰਸ ਉਪਰ ਅਵਰ ਕਿਆ ਕਹੀ ਹੈ ਜਿਨ ਪੀਆ ਸੋ ਤ੍ਰਿਪਤਾ ਗਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨ ਵਾਹਿਗੁਰੂ ਦੇ ਨਾਮ ਦਾ ਰਸ ਸਭ ਤੋਂ ਮਹਾਨ ਹੈ। ਬਿਖੇ ਬਨ ਫੀਕਾ ਤਿਆਗਰੀ ਸਖੀ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨਾ ਹੋਵਤ ਜੀਓ। ਉਸ ਵਾਹਿਗੁਰੂ ਦੇ ਨਾਮ ਰਸ ਤੋਂ ਉਪਰ ਹੋਰ ਕੀ ਆਖੀਏ? ਭਾਵ ਉਸ ਨਾਮ ਦੇ ਰਸ ਤੋਂ ਉਪਰ ਹੋਰ ਕੋਈ ਰਸ ਹੈ ਹੀ ਨਹੀਂ। ਜਿਨ ਪੀਆ ਸੋ ਤ੍ਰਿਪਤਾਗਾ, ਜਿਸਨੇ ਨਾਮ ਬਾਣੀ ਦਾ ਅੰਮ੍ਰਿਤ ਰਸ ਚਖਿਆ ਹੈ, ਉਹਦਾ ਤਨ ਵੀ ਉਹਦਾ ਮਨ ਵੀ ਹਮੇਸ਼ਾ ਲਈ ਤ੍ਰਿਪਤ ਹੋ ਗਿਆ।
ਮਾਇਆ ਮੋਹਿਤ ਜਿਨ ਇਹੋ ਰਸ ਖੋਇਆ, ਜਾਂ ਸਾਗਤ ਦੁਰਮਤ ਲਾਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸਨੇ ਮਾਇਆ ਦੇ ਵਿਚ ਮੋਹਿਤ ਹੋ ਕੇ, ਕਿਉਂਕਿ ਮਾਇਆ ਦੀ ਖਿੱਚ ਵੀ ਬੜੀ ਮਹਾਨ ਹੈ, ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ। ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਦੇ ਬੜੇ ਚਰਿੱਤਰ ਨੇ। ਹਜ਼ੂਰ ਕਹਿੰਦੇ ਨੇ, ਮਾਇਆ ਦੇ ਵਿਚ ਮੋਹਿਤ ਹੋ ਕੇ ਜਿਸਨੇ ਇਸ ਨਾਮ ਦੇ ਰਸ ਨੂੰ, ਬਾਣੀ ਦੇ ਰਸ ਨੂੰ, ਸਿਮਰਨ ਦੇ ਰਸ ਨੂੰ ਗੁਆ ਦਿੱਤਾ, ਜਾਂ ਸਾਕਤ ਦੁਰਮਤ ਲਾਗਾ, ਉਹ ਹੈ ਸਾਕਤ ਪੁਰਸ਼। ਉਹ ਖੋਟੀ ਮਤ ਵਿਚ ਲੱਗਿਆ ਹੋਇਆ, ਤੇ ਖੋਟੀ ਮਤ ਵਿਚ ਲਾ ਕੇ ਉਹਨੇ ਮਾਇਆ ਦੇ ਮੋਹ ਦੇ ਵਿਚ ਫਸ ਗਿਆ, ਤੇ ਵਾਹਿਗੁਰੂ ਦੇ ਨਾਮ ਰਸ ਨੂੰ ਉਸਨੇ ਗੁਆਹੀ ਦਿੱਤਾ ਹੈ।
ਮਨ ਕਾ ਜੀਉ ਪਵਨ ਮਤ ਦੇਹੀ
ਪਤ,
ਮਨ ਕਾ ਜੀਉ ਪਵਨ ਪਤ ਦੇਹੀ, ਦੇਹੀ ਮੈਂ ਦਿਉ ਸਮਾਗਾ।
ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਤਾਂ ਦੱਸੋ, ਪਰਮੇਸ਼ਰ ਹੈ ਕਿੱਥੇ? ਬਹੁਤੇ ਲੋਕ ਪੁੱਛਦੇ ਨੇ ਰੱਬ ਕਿੱਥੇ ਹੈ। ਹਜ਼ੂਰ ਕਹਿੰਦੇ, ਦੇਹੀ ਮੈਂ ਦਿਉ ਸਮਾਗਾ। ਦਿਉ ਦਾ ਅਰਥ ਹੈ ਪ੍ਰਕਾਸ਼ ਰੂਪ, ਅਕਾਲ ਪੁਰਖ ਵਾਹਿਗੁਰੂ। ਉਹ ਸਾਡੀ ਦੇਹੀ ਦੇ ਵਿਚ ਹੀ ਸਮਾ ਰਿਹਾ ਹੈ, ਸਾਡੇ ਸਰੀਰ ਵਿਚ ਹੀ ਵਸ ਰਿਹਾ ਹੈ। ਮਨ ਕਾ ਜੀਉ ਉਹੀ ਸਾਡੇ ਮਨ ਦਾ ਜੀਵਨ ਹੈ। ਮਨ ਦਾ ਜੀਵਨ ਵੀ ਭਾਵ ਮਨ ਨੂੰ ਚੇਤਨ ਸੱਤਾ ਦੇਣ ਵਾਲਾ ਵੀ ਉਹੀ ਹੈ। ਤੇ ਪਵਨ ਪਤ ਦੇਹੀ, ਉਹ ਪਵਨ ਦਾ ਅਰਥ ਹੈ ਪ੍ਰਾਣਾਂ ਦਾ ਪਤੀ, ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤੇ ਦੇਹੀ ਦਾ ਅਰਥ ਦੇਹ ਦਾ ਮਾਲਕ ਵੀ ਉਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ, ਵੀ ਜੋ ਸਾਡੇ ਮਨ ਦਾ ਵੀ ਜੀਵਨ ਹੈ ਤੇ ਨਾਲ ਪ੍ਰਾਣਾਂ ਦਾ ਵੀ ਪਤੀ ਹੈ, ਦੇਹ ਦਾ ਵੀ ਮਾਲਕ ਹੈ, ਉਹ ਸਾਡੀ ਦੇਹ ਦੇ ਵਿਚ ਹੀ ਸਮਾਇਆ ਹੋਇਆ ਹੈ।
ਜੇ ਤੂੰ ਦੇਹ ਤਾਂ ਹਰ ਰਸ ਗਾਈ, ਮਨ ਤ੍ਰਿਪਤੈ ਹਰ ਲਿਬ ਲਾਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨਾ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰ, ਹੇ ਵਾਹਿਗੁਰੂ ਜੀ, ਜੇ ਤੂੰ ਦੇਹ, ਜੇ ਤੂੰ ਮੈਨੂੰ ਸਾਧ ਸੰਗਤ ਦੀ ਸ਼ਰਧਾ ਭਾਵਨਾ ਪਿਆਰ ਦੀ ਦਾਤ ਬਖਸ਼ਿਸ਼ ਕਰ ਦੇਵੇਂ, ਜੇ ਨਾਮ ਜਪਣ ਦਾ ਚਾਉ ਤੇ ਉਮਾਹ ਦੇ ਦੇਵੇਂ, ਤਾਂ ਹਰ ਰਸ ਗਾਈ, ਤਾਂ ਹੀ ਮੈਂ ਆਪ ਜੀ ਦੇ ਜਸ ਨੂੰ ਗਾ ਕੇ ਤੇ ਹਰ ਰਸ ਨੂੰ, ਨਾਮ ਰਸ ਨੂੰ ਪ੍ਰਾਪਤ ਕਰ ਸਕਦਾ ਹਾਂ। ਮਨ ਤ੍ਰਿਪਤੈ ਹਰ ਲਿਬ ਲਾਗਾ, ਜਦੋਂ ਇਹ ਮਨ ਵਾਹਿਗੁਰੂ ਦੇ ਨਾਮ ਦੇ ਵਿਚ ਜੁੜ ਜਾਂਦਾ, ਹਰ ਲਿਬ ਲਾਗਾ, ਜਦੋਂ ਵਾਹਿਗੁਰੂ ਦੇ ਨਾਮ ਦੇ ਵਿਚ ਲਿਬ ਲੱਗੀ ਵਾਲਾ ਹੋ ਜਾਂਦਾ, ਤੇ ਫੇਰ ਇਹ ਤ੍ਰਿਪਤ ਹੋ ਜਾਂਦਾ, ਮਨ ਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ।
ਸਾਧ ਸੰਗਤ ਮੈਂ ਹਰ ਰਸ ਪਾਈ ਹੈ, ਗੁਰ ਮਿਲਿਆ ਜਮ ਭਉ ਭਾਗਾ।
ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਇਹ ਦੱਸੋ, ਨਾਮ ਦਾ ਰਸ ਪ੍ਰਾਪਤ ਕਿੱਥੋਂ ਹੁੰਦਾ? ਹਜ਼ੂਰ ਕਹਿੰਦੇ, ਸਾਧ ਸੰਗਤ ਮੈਂ ਹਰ ਰਸ ਪਾਈ ਹੈ। ਭਾਈ, ਆਹ ਜਿਹੜੀ ਸਾਧ ਸੰਗਤ ਹੈ, ਸਾਧ ਸ਼ਬਦ ਗੁਰੂ ਦਾ ਵੀ ਵਾਚਕ ਹੈ ਤੇ ਸਾਧ ਗੁਰਮੁਖਾਂ ਦਾ ਵੀ ਵਾਚਕ ਹੈ। ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਖ਼ਤ ਤੇ ਸ਼ੋਭਤ ਹਨ, ਜਿੱਥੇ ਗੁਰੂ ਦੇ ਪਿਆਰੇ ਬੈਠ ਕੇ ਗੁਰੂ ਦਾ ਜਸ ਗਾਉਂਦੇ ਨੇ, ਉਹ ਸਾਧ ਸੰਗਤ ਵਿਚ ਆਉਣ ਦੇ ਨਾਲ ਹੀ ਹਰ ਰਸ ਪਾਈਏ। ਵਾਹਿਗੁਰੂ ਦੇ ਨਾਮ ਰਸ ਨੂੰ, ਬਾਣੀ ਦੇ ਰਸ ਨੂੰ, ਕੀਰਤਨ ਦੇ ਰਸ ਨੂੰ, ਕਥਾ ਦੇ ਰਸ ਨੂੰ ਪ੍ਰਾਪਤ ਕੀਤਾ ਜਾਂਦਾ। ਗੁਰ ਮਿਲਿਆ ਜਮ ਪਉ ਭਾਗਾ, ਤੇ ਜਿਹੜਾ ਭਾਈ ਗੁਰੂ ਦੀ ਸੰਗਤ ਵਿਚ ਆ ਕੇ ਬਾਣੀ ਪੜਦਾ ਸੁਣਦਾ, ਨਾਮ ਬਾਣੀ ਦਾ ਰਸ ਪ੍ਰਾਪਤ ਕਰ ਲੈਂਦਾ, ਗੁਰ ਮਿਲਿਆ, ਗੁਰੂ ਦੇ ਨਾਲ ਮਿਲ ਕੇ ਜਮ ਪਉ ਭਾਗਾ, ਜਮਾਂ ਦਾ ਡਰ ਵੀ ਫਿਰ ਭੱਜ ਜਾਂਦਾ। ਭਾਵ ਜਿਹੜਾ ਗੁਰਸਿੱਖ ਇਕ ਵਾਰੀ ਗੁਰੂ ਦਾ ਲੜ ਫੜ ਲੈਂਦਾ, ਤੇ ਫਿਰ ਜਮਾਂ ਦਾ ਡਰ ਵੀ ਉਸਦਾ ਨਾਸ ਹੋ ਜਾਂਦਾ, ਕਿਉਂਕਿ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਕ ਵਾਰ ਬਚਨ ਕੀਤਾ ਸੀ, ਖਾਲਸਾ ਜੀ, ਜਿਹੜਾ ਗੁਰਸਿੱਖ ਇਕ ਵਾਰੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਤੇ ਮੈਂ ਉਸ ਨੂੰ ਜਮਾਂ ਦੇ ਵਸ ਨਹੀਂ ਪੈਣ ਦਿੰਦਾ। ਦੂਸਰਾ ਬਚਨ ਕੀਤਾ ਸੀ, ਜੇ ਉਹ ਆਪਣੀ ਭੁੱਲ ਕਾਰਨ ਕਿਧਰੇ ਨਰਕਾਂ ਵਿਚ ਜਾ ਕੇ ਵੀ ਡਿੱਗ ਪਵੇ, ਤੇ ਜੇ ਸਿੱਖੀ ਦੀ ਮੋਹਰ ਸਲਾਮਤ ਹੈ, ਸਿੱਖੀ ਦੀ ਮੋਹਰ ਨੇ ਕੇਸ, ਇਹ ਗੁਰੂ ਦਾ ਬਚਨ ਸੀ, ਜੇ ਸਿੱਖੀ ਦੀ ਮੋਹਰ ਸਲਾਮਤ ਹੈ, ਤੇ ਮੈਂ ਉਹ ਸਿੱਖ ਦੀ ਸ਼ਨਾਖਤ ਕਰਕੇ ਕਾਢੀ ਨਰਕ ਤੇ ਤੂਹ, ਮੈਂ ਉਹ ਸਿੱਖ ਨੂੰ ਨਰਕਾਂ ਵਿਚੋਂ ਧੂ ਕੇ ਵੀ ਬਾਹਰ ਕੱਢ ਲੈਨੇ। ਕਿੱਡੀ ਵੱਡੀ ਗੁਰੂ ਮਹਾਰਾਜ ਦੀ ਜ਼ਿੰਮੇਦਾਰੀ ਹੈ। ਇਸੇ ਲਈ ਹਜ਼ੂਰ ਕਹਿੰਦੇ, ਗੁਰ ਮਿਲਿਆ ਜਮ ਪਉ ਭਾਗਾ, ਗੁਰੂ ਦੇ ਨਾਲ ਮਿਲ ਕੇ ਤੇ ਜਮਾਂ ਦਾ ਡਰ ਵੀ ਭੱਜ ਜਾਂਦਾ ਹੈ।
ਨਾਨਕ ਰਾਮ ਨਾਮ ਜਪ ਗੁਰਮੁਖ, ਹਰ ਪਾਏ ਮਸਤਕ ਭਾਗਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਰਾਮ ਨਾਮ ਜਪ ਗੁਰਮੁਖ। ਭਾਈ ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਜਪਣ ਦੀ ਘਾਲ ਘਾਲਿਆ ਕਰੋ। ਕਈ ਕਹਿੰਦੇ ਨੇ ਵੀ ਗੁਰਮੁਖ ਕਿਵੇਂ ਬਣਿਆ ਜਾਂਦਾ? ਗੁਰਮੁਖ ਬਣਿਆ ਜਾਂਦਾ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਆਗਿਆਕਾਰ ਹੋ ਕੇ। ਜੋ ਗੁਰ ਕਹੇ ਸੋਈ ਪਲ ਮੰਨੋ, ਗੁਰੂ ਵਾਲੇ ਹੋ ਕੇ ਅੰਮ੍ਰਿਤ ਛਕ ਕੇ ਫਿਰ ਗੁਰੂ ਦੀ ਆਗਿਆ ਵੀ ਮੰਨਣੀ। ਇਉਂ ਗੁਰਮੁਖ ਬਣਿਆ ਜਾਂਦਾ ਹੈ ਕਿ ਗੁਰਮੁਖ ਬਣ ਕੇ ਭਾਈ ਵਾਹਿਗੁਰੂ ਦੇ ਨਾਮ ਨੂੰ ਜਪੋ, ਹਰ ਪਾਏ ਮਸਤਕ ਪਾਗਾ। ਹਜ਼ੂਰ ਕਹਿੰਦੇ ਭਾਈ ਜਿਸ ਦੇ ਮੱਥੇ ਤੇ ਪਾਗ ਹੁੰਦੇ ਨੇ ਤੇ ਉਹੀ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਦੇ ਨੇ। ਕਿੰਨੀ ਦੁਨੀਆਂ ਜਿਹੜੀ ਨਗੁਰੀ ਤੁਰੀ ਫਿਰਦੀ ਏ, ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਪਾਨ ਕੀਤਾ, ਗੁਰੂ ਵਾਲੇ ਵੀ ਨਹੀਂ ਬਣੇ, ਗੁਰਮੁਖ ਤਾਂ ਉਨ੍ਹਾਂ ਨੇ ਬਣਨਾ ਹੀ ਕੀ ਹੈ? ਤੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਉਪਦੇਸ਼ ਦਿੱਤਾ, ਭਾਈ ਤੁਸੀਂ ਗੁਰੂ ਵਾਲੇ ਬਣੋ, ਗੁਰੂ ਵਾਲੇ ਹੋ ਕੇ ਨਾਮ ਜਪੋ ਤੇ ਫਿਰ ਤੁਹਾਡੇ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋਵੇਗੀ, ਰਹਿਮਤ ਹੋਵੇਗੀ ਤੇ ਤੁਸੀਂ ਲੋਕ ਸੁਖੀ ਪ੍ਰਲੋਕ ਸੁਹੇਲੇ ਬਣ ਜਾਵੋਗੇ। ਸੋ ਸਤਿਗੁਰੂ ਨੇ ਅਪਾਰ ਮਿਹਰ ਕੀਤੀ, ਆਪਾਂ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੇ ਹਾਂ। ਜੋ ਗੁਰੂ ਨੇ ਸਾਨੂੰ ਸਿੱਖਿਆ ਬਖਸ਼ੀ ਆਪਾਂ ਉਸ ਨੂੰ ਪੱਲੇ ਬੰਨ ਕੇ ਲੈ ਜਾਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਅੱਜ ਪਹਿਲੇ ਦਿਨ ਦਾ ਇਸ ਗੁਰੂ ਘਰ ਵਿਖੇ ਦੀਵਾਨ ਸੀ। ਦਾਸ ਸਮੂਹ ਸੰਗਤਾਂ ਦਾ ਵੀ ਧੰਨਵਾਦੀ ਹੈ, ਸਮੂਹ ਪ੍ਰਬੰਧਕਾਂ ਦਾ ਵੀ ਧੰਨਵਾਦੀ ਹੈ, ਹੋਰ ਜੋ ਗੁਰੂ ਘਰ ਦੇ ਸੇਵਾਦਾਰ ਨੇ ਸਾਰਿਆਂ ਦਾ ਹੀ ਧੰਨਵਾਦ ਕਰਦਾ। ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ।
ਸਾਧ ਸੰਗਤ ਮਹਿ ਹਰ ਰਸ ਪਾਈ ਹੈ, ਗੁਰ ਮਿਲਿਆ ਜਮ ਪਉ ਭਾਗਾ। ਨਾਨਕ ਰਾਮ ਨਾਮ ਜਪ ਗੁਰਮੁਖ, ਹਰ ਪਾਏ ਮਸਤਕ ਭਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।